ਅਰਦਾਸ ਬੇਨਤੀ ਪ੍ਰਵਾਨ ਹੋਣੀ ਆ ਉਦੋਂ ਕੋ ਨੂੰ ਜਵਾਨੀ ਚ ਆ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਜਵਾਨ ਚਾਹਾਂ ਆਪਾਂ ਹੀ ਆ, ਚਾਹੇ ਬੱਚੇ ਨੇ, ਚਾਹੇ ਕੋਈ ਜਵਾਨ ਦੀ ਅਰਦਾਸ ਕਰੇ ਕਿ ਮਹਾਰਾਜ ਇਹਦੀ ਜਵਾਨੀ ਚ ਇਹਦਾ ਧਿਆਨ ਰੱਖਿਓ, ਤੁਸੀਂ ਹੀ ਸਹਾਈ ਹੋਇਓ ਹਰ ਵਕਤ ਇਸ ਦੇ।
ਚਾਕਰ ਧਾਰਨ ਮਨ ਮੈਣ ਪੂਰਾ ਦਿਨ ਰਹਿਣ।
ਹੁਣ ਚਾਕਰੀ ਕਰਨੀ ਹੈ ਕਿਸੇ ਥਾਂ ਦੇ ਉੱਤੇ, ਉੱਥੇ ਵੀ ਬੇਨਤੀ ਕਰਨੀ ਗੁਰਾਂ ਦੇ ਚਰਨਾਂ ਚ, ਮੇਰਾ ਮਨ ਮੈਣ, ਮੈਣ ਹੁੰਦੀ ਮੋਮ, ਮੋਮ ਬਤ ਰਹੇ, ਕੋਈ ਗਲਤੀ ਨਾ ਹੋ ਜਾਏ, ਕੋਈ ਕਰੜਾ ਅੱਖਰ ਨਾ ਬੋਲਿਆ ਜਾਏ। ਚਾਕਰ ਲੱਗਾ ਚਾਕਰੀ ਨਾਲ ਹੈ ਗਾਰਬਵਾਦ, ਇਹੀ ਪੰਗਤੀ ਹੈ। ਇਹ ਗੱਲਾਂ ਕਰੇ ਘਨੇਰੀਆਂ, ਖਸਮ ਨਾ ਪਾਏ ਸਾਧ, ਪਰ ਕਹਿੰਦੇ ਆਪ ਗਵਾਏ, ਸੇਵਾ ਕਰੇ ਤਾਂ ਕੁਛ ਪਾਏ ਮਾਨ। ਮੈਨੂੰ ਇਹੋ ਜਿਹਾ ਬਣਾ ਕੇ ਰੱਖਿਓ ਕਿ ਤੂੰ ਰੋਜ਼ ਲੜ ਕੇ ਹੀ ਨਾ ਕਿਤੇ ਆ ਜਾ ਕਰਾਂ, ਕਿਤੇ ਮਾਲਕ ਨਾਲ ਝਗੜਾ ਹੀ ਨਾ ਹੋਇਆ ਰਹੇ। ਆਪ ਗਵਾਏ ਸੇਵਾ ਕਰੇ ਤਾਂ ਕੁਛ ਪਾਏ ਮਾਨ, ਨੌਕਰੀ ਵਿੱਚ ਮੇਰੀ ਤਰੱਕੀ ਵੀ ਰਹੇ, ਮਾਲਕ ਨਾਲ ਬਣੀ ਵੀ ਰਹੇ, ਅਤੇ ਮੇਰਾ ਮਨ ਮੋਮ ਵਰਗਾ ਨਰਮ ਰਹੇ, ਮੇਰੇ ਕੋਲੋਂ ਕੋਈ ਮਾੜਾ ਕੰਮ ਨਾ ਹੋਵੇ। ਇਉਂ ਬੇਨਤੀ ਕਰਨੀ ਜਦੋਂ ਨੌਕਰੀ ਲੱਗਣਾ।
ਅਮਨ ਅਮਾਨ ਸਚਾਏ ਸਤਿਗੁਰ ਸਹਾਏ।
ਹੁਣ 65ਵੀਂ ਅਰਦਾਸ ਵਿੱਚ ਕਹਿੰਦੇ ਨੇ ਅਮਾਨਤ ਰੱਖਣ ਦੀ ਅਰਦਾਸ ਹੈ, ਸਤਿਗੁਰੂ ਜੀ ਆਪਣੀ ਸਹਾਇਤਾ ਨਾਲ ਅਮਾਨਤ ਰੱਖਣ ਵਿੱਚ ਮੈਨੂੰ ਸਚਿਆਰ ਰੱਖਣਾ। ਕਿਉਂ ਕਿਸੇ ਦੀ ਅਮਾਨਤ ਆ ਜਾਂਦੀ ਕਦੇ, ਭਾਈ ਭਾਈ ਆ ਪੈਸੇ ਮੈਂ ਤੇਰੇ ਕੋਲ ਰੱਖਣੇ, ਜਿਵੇਂ ਕੋਈ ਬਾਹਰੋਂ ਆਇਆ ਹੋਇਆ ਸਿੰਘ ਕਹਿੰਦਾ ਇੱਥੇ ਕਿਸੇ ਨੇ ਪੈਸੇ ਲੈ ਲਏ, ਮੈਥੋਂ ਰਿਸ਼ਤੇਦਾਰ ਨੇ ਖਾਸੇ ਪੈਸੇ ਲੈ ਲਏ, ਕਹਿੰਦਾ ਇੱਕ ਸਾਲ ਵਾਸਤੇ ਚਾਹੀਦੇ ਨੇ, ਪੈਸੇ ਲੈ ਲਏ। ਕਹਿੰਦਾ ਜਦ ਮੈਂ ਉਹਨੂੰ ਕਿਹਾ ਭਾਈ ਹੁਣ ਸਾਲ ਹੋ ਗਿਆ ਮੇਰੇ ਪੈਸੇ ਮੋੜ, ਲੱਖ ਦੋ ਲੱਖ ਰੁਪਇਆ ਲਿਆ ਹੋਣਾ, ਉਹ ਕਹਿੰਦਾ ਮੈਂ ਲਏ ਹੀ ਨਹੀਂ ਗਏ। ਕਹਿੰਦਾ ਜੀ ਮੁੱਕਰੀ ਗਿਆ ਉਹ ਬੰਦਾ। ਕਹਿੰਦਾ ਮੈਂ ਉਹਨੂੰ ਬੜਾ ਸਮਝਾਇਆ, ਕਹਿੰਦਾ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਹੱਥ ਰੱਖ ਕੇ ਕਹਿੰਦਾ ਮੈਂ ਲਏ ਨਹੀਂ, ਮੈਂ ਸੱਚ ਕਹਿਣਾ। ਕਹਿੰਦਾ 2 ਲੱਖ ਰੁਪਇਆ ਲੈ ਕੇ ਮੁੱਕਰੇ ਗਿਆ, ਦੱਸੋ ਹੁਣ ਕੀ ਹੋ ਗਿਆ ਉੱਥੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਬੰਦੇ ਦੀ ਬੁੱਧੀ ਫਿੱਟਦਿਆਂ ਪਤਾ ਨਹੀਂ ਲੱਗਦੀ। ਕਿਸੇ ਦੀ ਅਮਾਨਤ ਰੱਖਣ ਵੇਲੇ ਵੀ ਬੇਨਤੀ ਕਰੇ ਮਹਾਰਾਜ ਜਿਵੇਂ ਅਮਾਨਤ ਦੇ ਕੇ ਗਿਆ ਨਾ, ਜਿਵੇਂ ਹੁਣ ਮੇਰਾ ਮਨ ਹੈ ਐਂ ਰਹੇ, ਕਿਤੇ ਲੈਣ ਆਵੇ ਮੈਂ ਮੁੱਕਰ ਨਾ ਜਾਵਾਂ, ਕਿਤੇ ਹੋਰ ਦੇਣਦਾਰ ਹੋ ਜਾਵਾਂ। ਇਸ ਤਰ੍ਹਾਂ ਅਰਦਾਸ ਕਰੋ ਅਮਾਨਤ ਰੱਖਣ ਵੇਲੇ, ਇਉਂ ਗੁਰਾਂ ਨੂੰ ਯਾਦ ਰੱਖੋ।
ਅਮਲ ਸੁਖਦਾਏ ਤਨ ਸੁਖ ਛਾਏ।
ਇੱਕ ਕਿਰਪਾ ਕਰੋ ਕਿ ਸ਼ੁਭ ਅਮਲਾਂ ਲਈ ਅਰਦਾਸ ਬੇਨਤੀ ਹੈ ਕਿ ਹੇ ਸਤਿਗੁਰੂ, ਐਸੇ ਤੋਂ ਭਾਵ ਹੁੰਦਾ ਆਨੰਦ ਜਾਂ ਨਸ਼ਾ ਲਗਾਓ ਕਿ ਸਰੀਰ ਵਿੱਚ ਸੁਖ ਛਾਇਆ ਰਹੇ, ਭਾਵ ਨਾਮ ਦਾ ਅਮਲ ਤੋਂ ਭਾਵ ਹੈ ਇੱਥੇ। ਤੋ ਕਹੋ ਨਾਨਕ ਅਮਲ ਹਰ ਲਾਏ, ਅਥਵਾ ਕਹਿੰਦੇ ਰਾਮ ਰਸਾਇਣ ਜੋ ਰੱਤੇ ਨਾਨਕ ਸੱਚ ਅਮਲੀ। ਤੋ ਕਈ ਇੱਥੇ ਹੋਰ ਹੀ ਅਰਥ ਲਾ ਲੈਂਦੇ ਹੋਣੇ ਆ, ਭਾਈ ਸਾਹਿਬ ਨੇ ਤਾਂ ਨੋਟ ਦਿੱਤਾ ਵੀ ਹੈ। ਕਹਿੰਦੇ ਉਹ ਕਈ ਲੋਕ ਨਾ ਜਿਹੜੇ ਨਸ਼ੇ ਖਾਣ ਵਾਲੇ ਹੁੰਦੇ ਨੇ, ਉਹ ਨਸ਼ਿਆਂ ਵੱਲ ਨੂੰ ਲਾ ਲੈਂਦੇ ਨਾ ਪੰਗਤੀਆਂ ਨੂੰ। ਤੋ ਜਿਵੇਂ ਆਮ ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਵਿੱਚ ਬਹੁਤਾ ਜ਼ਿਆਦਾ ਲਿਖਿਆ, ਕਈ ਵਾਰ ਇੱਥੇ ਵੀ ਆ ਜਾਂਦਾ ਵਿੱਚ ਵਿੱਚ, ਫਿਰ ਛੱਡਣਾ ਵੀ ਪੈਂਦਾ ਸਾਨੂੰ। 10ਵੇਂ ਪਾਤਸ਼ਾਹ ਨੇ ਬੜੀ ਫਿਰ ਕਰਾਰੀ ਫੀਮ ਮੰਗਾਈ। ਉਹ ਗਿਆਨੀ ਗਿਆਨ ਸਿੰਘ ਜੀ ਆਪ ਛਕਦੇ ਸੀਗੇ, ਉਹਨਾਂ ਨੇ ਸੋਚਿਆ ਰਾਹ ਰੱਖ ਲਈ ਆਪਣਾ, ਮਹਾਰਾਜ ਨੂੰ ਵਿੱਚ ਲੈ ਲੈਂਦੇ ਹਾਂ। ਇਉਂ ਕਈ ਲੋਕ ਐਸਾ ਕਰਦੇ ਨੇ ਕਿ ਆਪਣੇ ਮਤਲਬ ਲਈ ਜਦ ਦੇਖੇ ਰਾਹ ਤਾਂ ਰੱਖਣਾ ਚਾਹੀਦਾ, ਮੈਂ ਤਾਂ ਮੀਟ ਛੱਡ ਨਹੀਂ ਸਕਦਾ, ਸ਼ਰਾਬ ਵੀ ਨਹੀਂ ਛੱਡ ਸਕਦਾ, ਇਸ ਗੱਲ ਚੰਗਾ ਸ਼ਰਾਬ ਪੀ ਲਈਏ ਜੀ, ਨਾ ਬਾਈ ਨਾ, ਐਂ ਨਹੀਂ ਕਰਨਾ ਸ਼ਰਾਬ। ਕਹਿੰਦੇ ਜੀ ਫੇਰ, ਕਹਿੰਦੇ ਕੋਈ ਰਾਹ ਤਾਂ ਰੱਖੋ ਮਾੜਾ ਮੋਟਾ। ਕਹਿੰਦੇ ਜੀ ਨਮੂਨੀਆਂ ਹੋ ਜਾਏ ਜੇ, ਹਾਂ ਕਹਿੰਦੇ ਦਵਾਈ ਵਜੋਂ ਚਮਚਾ ਲੈ ਲਓ ਇੱਕ, ਜੇ ਚਮਚਾ 2 ਚਮਚੇ ਦਾ ਕੋਈ ਡਰ ਨਹੀਂ ਗਾ, ਜੇ ਜੀ ਸੱਟ ਸੁੱਟ ਲੱਗ ਜੇ ਜ਼ਖਮ ਨਹੀਂ ਭਰਦਾ ਛੇਤੀ, ਡਾਕਟਰ ਕਹਿੰਦੇ ਮੀਟ ਖਾਓ। ਕਹਿੰਦੇ ਚੱਲ ਕੋਈ ਨਹੀਂ, ਮੀਟ ਨਾ ਖਾਇਓ ਤਰੀ ਖਾ ਲਿਓ, ਰਾਹ ਰੱਖ ਲਿਆ ਆਪਦੇ ਲਈ ਬਈ। ਤਾਂ ਇਸ ਕਰਕੇ ਜੇ ਸ਼ਰਾਬ ਪੀਣ ਵਾਲੇ ਨੇ, ਉਹ ਕਹਿੰਦਾ ਵੀ ਥੋੜੀ ਜੀ ਪੀ ਸਕਦੇ ਹਾਂ, ਜੇ ਕੋਈ ਠੰਡ ਠੁਰਕ ਲੱਗ ਜੇ ਫਿਰ ਥੋੜੀ ਤੋਂ ਅੱਗੇ ਆਪੇ ਹੀ ਫਰਮੀ ਜਾਂਦੇ ਨੇ, ਥੋੜੀ ਚੱਲ ਥੋੜੀ ਫਿਰ ਥੋੜੀ ਕਰਦੇ ਆ, ਐਂ ਤਾਂ 50 ਪੈਗ ਥੋੜੀ ਦੇ ਭਰ ਕੇ ਪੀ ਲਓਗੇ, ਫਿਰ ਤਾਂ ਤੁਸੀਂ ਰਾਹ ਰੱਖ ਲਿਆ ਤੁਸੀਂ ਆਪਣੇ ਲਈ। ਇਸ ਕਰਕੇ ਮਹਾਰਾਜ ਕਹਿੰਦੇ ਅਰਦਾਸ ਪਹਿਲਾਂ ਹੀ ਕਰ ਲਓ, ਹੇ ਰੱਬਾ ਬਚਾਈ, ਖਾਲਸੇ ਨੂੰ ਅਮਲ ਦਾਲ ਪ੍ਰਸ਼ਾਦੇ ਦਾ ਹੀ ਬਖਸ਼ਿਆ, ਹੋਰ ਕੋਈ ਅਮਲ ਨਹੀਂ ਲਾਇਆ। ਪਰਚਾ ਸ਼ਬਦ ਦਾ ਹੈ, ਦੀਦਾਰ ਖਾਲਸੇ ਦਾ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਰੱਬਾ ਬਚਾਈ ਅਮਲਾਂ ਤੋਂ।
ਮੇਠਰ ਗੁਰੂ ਕਰੇ ਸੇਠਰ।
ਮੇਠਰ ਹੁੰਦਾ ਹਾਥੀ ਨੂੰ ਪਾਲਣ ਵਾਲਾ ਗਰੀਬ, ਜਿਹੜਾ ਹੁੰਦਾ ਉਹਦੇ ਤੇ ਬੈਠਣ ਵਾਲਾ ਮਹਾਵਤ। ਮਹਾਰਾਜ ਮੈਂ ਗਰੀਬ ਹਾਂ ਜੀ, ਮਿੱਠ ਗਰੀਬ ਨੂੰ ਕਹਿੰਦੇ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਮੈਂ ਸੁਣਿਆ ਕਿ ਤੁਸੀਂ ਗਰੀਬਾਂ ਨੂੰ ਅਮੀਰ ਬਣਾ ਦਿੰਦੇ ਹੋ ਜੀ। ਹਾੜ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ, ਮੈਨੂੰ ਵੀ ਸੇਠਰ ਬਣਾ ਦਿਓ ਮਹਾਰਾਜ, ਸੇਠ ਬਣਾ ਦਿਓ ਮੈਨੂੰ ਵੀ। ਮਹਾਰਾਜ ਕਹਿੰਦੇ ਸਾਨੂੰ ਕਿਹੜਾ ਦੇਰ ਲੱਗਦੀ ਹੈ, ਨਹੀਂ ਨਾਮਦਾਨ ਮੰਗਣਾ, ਉਹ ਤਾਂ ਬਹੁਤੀਆਂ ਉੱਚੀਆਂ ਅਵਸਥਾਵਾਂ ਦਾ ਮਾਲਕ ਹੁੰਦਾ ਨਾਮਦਾਨ ਵਾਲਾ। ਆਮ ਗ੍ਰਿਸ਼ਟੀ ਲੋਕਾਂ ਨੂੰ ਤਾਂ ਐਸਾ ਸਿਖਾਉਂਦੇ ਨੇ, ਕਿਉਂਕਿ ਸਤਿਗੁਰੂ ਕੋਲੇ ਕਹਿੰਦਾ ਇਹ ਸਾਰੇ ਬ੍ਰਹਮ ਗਿਆਨੀ ਆਉਂਦੇ ਨੇ, ਥੱਲੇ ਵਾਲੇ ਵੀ ਆਉਂਦੇ ਨੇ, ਉਸ ਤੋਂ ਥੱਲੇ ਵਾਲੇ ਵੀ। ਜਿੰਨੀ ਕਿਸੇ ਦੀ ਅਵਸਥਾ ਹੁੰਦੀ ਹੈ ਉਹਦੇ ਮੁਤਾਬਕ ਹੀ ਸਾਰੇ ਆਉਂਦੇ ਨੇ। ਤਾਂ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਬੇਨਤੀ ਕਰ ਲਓ ਗੁਰਾਂ ਦੇ ਅੱਗੇ ਕਿ ਲਖਮੀ ਤੋਟ ਨਾ ਆਵੇ ਹੀ, ਖਾਏ ਖਰਚ ਰਹਿੰਦਾ।
ਮੋਦੀ ਖਾਨੇ ਮੈਂ ਮੁਲਕ ਮਾਲਕ ਸੁੱਖ ਕਾ ਤਾਲਕ।
ਹੁਣ 68ਵੀਂ ਅਰਦਾਸ ਹੈ ਕਿਸੇ ਮੋਦੀ ਖਾਨੇ ਵਿਚ ਲੱਗਿਆ। ਸੋ ਇਸ ਪ੍ਰਕਾਰ ਰਾਜਿਆਂ ਦੇ ਕੋਲ ਮੋਦੀ ਖਾਨੇ ਚ ਲੋਕ ਲੱਗਦੇ ਸੀ। ਕਿਰਪਾ ਰੱਖਿਓ ਮਹਾਰਾਜ ਸੁੱਖ ਕਾ ਤਾਲਕ, ਤੁਸੀਂ ਮੇਹਰ ਭਰਿਆ ਹੱਥ ਰੱਖਣਾ, ਉੱਥੇ ਸੁੱਖ ਬਣਿਆ ਰਹੇ। ਕਦੇ ਕੋਈ ਚੀਜ਼ ਘੱਟ ਵੱਧ ਹੋ ਜਾਂਦੀ ਹੈ, ਫਿਰ ਇਸ ਕਰਕੇ ਉੱਥੇ ਵੀ ਮੇਰਾ ਸੁਭਾਵ ਅੱਛਾ ਰਹੇ, ਰਾਜੇ ਨਾਲ ਬਣੀ ਰਹੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 13-13 ਕਰਕੇ ਲੁਟਾ ਤਾਂ ਮੋਦੀ ਖਾਨੇ ਚੋਂ ਸਾਰਾ ਕੁਛ, ਸ਼ਿਕਾਇਤ ਹੋ ਗਈ, ਲੁਟਾਈ ਜਾਂਦੇ ਨੇ, ਕਹਿੰਦੇ ਲਿਆਓ ਤਾਂ ਜਰਾ, ਤੋਲਿਆ ਤਾਂ ਵੱਧ ਹੀ ਨਿਕਲ ਗਿਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਜਦੋਂ ਵੀ ਕਿਤੇ ਐਸੇ ਕੰਮਾਂ ਵਿੱਚ ਵੀ ਲੱਗਣਾ ਜਾਣਾ ਕਰਨਾ ਤਾਂ ਅਰਦਾਸ ਤੋਂ ਬਿਨਾਂ ਨਹੀਂ ਕੋਈ ਕੰਮ ਕਰਨਾ। ਜੇ ਅਰਦਾਸ ਤੋਂ ਬਿਨਾਂ ਕਰੋਗੇ ਫਿਰ ਮੇਰੀ ਜ਼ਿੰਮੇਵਾਰੀ ਨਹੀਂ ਹੈ। ਇਸ ਤਰ੍ਹਾਂ ਐਂਟਰੀ ਪਾ ਜਾਓ ਰਜਿਸਟਰ ਤੇ, ਮਿਲਟਰੀ ਵਾਲੇ ਜਦੋਂ ਟਰੱਕ ਲੈ ਕੇ ਨਿਕਲੇ ਉੱਥੇ ਗੇਟ ਤੇ ਹੀ ਬੈਠਾ ਹੁੰਦਾ, ਉੱਥੇ ਉਹ ਪਾ ਕੇ ਆਉਂਦੇ ਐਂਟਰੀ ਵੀ ਆਹ ਟਰੱਕ ਸਾਡਾ ਸਟੇਸ਼ਨ ਤੇ ਜਵਾਨਾਂ ਨੂੰ ਲੈਣ ਜਾ ਰਿਹਾ, ਆਹ ਫਲਾਨੇ ਥਾਂ ਜਾ ਰਿਹਾ। ਜਵਾਨ ਨੇ ਆਉਣਾ ਜਾਣਾ ਉਹਨਾਂ ਐਂਟਰੀ ਪਾ ਲਵੇ ਇੱਥੇ ਗਿਆ। ਤੇ ਇਸ ਪ੍ਰਕਾਰ ਦੇ ਨਾਲ ਬਈ ਜੇ ਉੱਥੇ ਲਿਖਿਆ ਹੀ ਨਹੀਂ ਹੋਇਆ ਕੁਛ ਕਿੱਧਰ ਨੂੰ ਗਿਆ, ਫਿਰ ਅਗਲਾ ਕਹਿੰਦਾ ਅਸੀਂ ਜ਼ਿੰਮੇਵਾਰ ਨਹੀਂ, ਸਟੇਸ਼ਨ ਲੀਵ ਤਾਂ ਦੇ ਕੇ ਨਹੀਂ ਗਿਆ ਤੂੰ, ਆ ਛੁੱਟੀ ਤਾਂ ਲਈ ਆ ਜ਼ਰੂਰੀ ਕੰਮ ਦੀ, ਡੈਥ ਹੋ ਗਈ ਜਾ ਕੇ ਅੰਮ੍ਰਿਤਸਰ ਸਾਹਿਬ, ਲਿਖਿਆ ਤਾਂ ਹੈ ਨਹੀਂ ਵੀ ਅੰਮ੍ਰਿਤਸਰ ਸਾਹਿਬ ਜਾ ਰਿਹਾ, ਸਟੇਸ਼ਨ ਲੀਵ ਨਹੀਂ ਹੈ ਤੇਰੀ। ਗੁਰੂ ਗ੍ਰੰਥ ਸਾਹਿਬ ਕੋਲ ਵੀ ਬੇਨਤੀ ਕਰ ਜਾਓ, ਮਹਾਰਾਜ ਮੈਂ ਜਾ ਰਿਹਾ ਜੀ ਫਲਾਨੇ ਥਾਂ ਜਾਣਾ। ਉਹ ਮੈਨੂੰ ਇੱਕ ਗੱਲ ਯਾਦ ਆ ਗਈ ਸ੍ਰੀ ਹੇਮਕੁੰਡ ਸਾਹਿਬ ਬਾਰੇ, ਬੱਸਾਂ ਧੜਾ ਧੜ ਡਿੱਗ ਰਹੀਆਂ ਬਈ ਉੱਥੇ, ਉਹ ਕਦੇ ਸੂਮੋ ਡਿੱਗ ਪਈ, ਕਦੇ ਬੱਸ, ਕੋਈ ਮਹਾਂਪੁਰਸ਼ ਵੀ ਚੜ੍ਹਾਈ ਕਰਕੇ 30-32 ਗੱਡੀਆਂ ਵਾਪਸ ਮੁੜ ਗਈਆਂ ਉਹਨਾਂ ਦੀਆਂ। ਉਹ ਮੈਂ ਕਿਸੇ ਮਹਾਂਪੁਰਸ਼ ਨੂੰ ਪੁੱਛਿਆ, ਮੈਂ ਜੀ ਉਹ ਸ੍ਰੀ ਹੇਮਕੁੰਡ ਸਾਹਿਬ ਬੜੀਆਂ ਸਿੰਘ ਚੜ੍ਹਾਈਆਂ ਕਰ ਰਹੇ ਨੇ, ਕਹਿੰਦੇ ਕੱਲ੍ਹ ਨੂੰ ਦੇਖਾਂਗੇ ਫਿਰ ਤੈਨੂੰ ਦੱਸਾਂਗੇ ਵਿਚਾਰ ਕੇ ਜਾਂ ਮੈਂ ਗਿਆ ਦੁਬਾਰਾ। ਮਹਾਰਾਜ ਕਹਿੰਦੇ ਨਾਰਾਜ਼ ਨੇ ਬਹੁਤ। ਮੈਂ ਕੀ ਕਾਰਨ ਹੋ ਗਿਆ, ਕਹਿੰਦੇ ਲੋਕ ਪਿਕਨਿਕ ਮਨਾਉਣ ਜਾ ਰਹੇ ਨੇ ਉੱਥੇ, ਉਹ ਮਹਾਰਾਜ ਬਹੁਤ ਵੀਰ ਰਸ ਦੇ ਵਿੱਚ ਬੈਠੇ ਨੇ, ਖਬਰਦਾਰ ਇੱਥੇ ਆਉਣ ਦੀ ਲੋੜ ਨਹੀਂ, ਕਹਿੰਦੇ ਮੈਂ ਰਾਹ ਚੋਂ ਹੀ ਮੋੜ ਦਿਆਂਗਾ ਸਭ ਨੂੰ। ਕਹਿੰਦੇ ਸ਼ਰਾਬ ਪੀ ਜਾਂਦੇ ਇੱਥੇ, ਕੋਈ ਆਂਡੇ ਖਾਈ ਜਾਂਦਾ, ਕੋਈ ਇੱਥੇ ਪਿਕਨਿਕਾਂ ਮਨਾਉਣ ਆਉਂਦਾ ਕੋਈ। ਮਹਾਰਾਜ ਕਹਿੰਦੇ ਜੋ ਦੁਨੀਆਂ ਭਰ ਦੀਆਂ ਕੁਰੀਤੀਆਂ ਤੁਹਾਨੂੰ ਹੇਮਕੁੰਡ ਸਾਹਿਬ ਹੀ ਲੱਭਿਆ ਕਰਨ ਨੂੰ, ਕਹਿੰਦੇ ਮੈਂ ਇੱਥੇ ਆਉਣ ਹੀ ਨਹੀਂ ਦੇਣਾ ਕਿਸੇ ਨੂੰ। ਉਹ ਦੇਖੋ ਕਿੰਨੀਆਂ ਗੱਡੀਆਂ ਡੇ ਪਈਆਂ ਤੇ ਕਿੰਨੀਆਂ ਮੁੜ ਹੀ ਆਈਆਂ ਵਾਪਸ। ਮਹਾਰਾਜ ਕਹਿੰਦੇ ਮੈਂ ਉੱਥੋਂ ਹੀ ਮੋੜ ਦੇਣੀਆਂ ਜੇ ਕੋਈ ਹੁਣ ਆਇਆ ਇਸ ਤਰ੍ਹਾਂ ਦਾ ਬੰਦਾ, ਪਿਆਰ ਸਤਿਕਾਰ ਭਾਵਨਾ ਸ਼ਰਧਾ ਦੇ ਨਾਲ ਕੋਈ ਆਵੇ ਕਹਿੰਦੇ ਫਿਰ ਤਾਂ ਠੀਕ ਹੈ। ਸੋ ਇਸ ਕਰਕੇ ਭਾਈ ਯਾਤਰਾ ਜਾਣਾ, ਨਾਮ ਜਪਦੇ, ਬਾਣੀ ਪੜ੍ਹਦੇ, ਸੇਵਾ ਕਰਨ ਵਾਲੇ ਭਾਵਨਾ ਵਾਲੇ ਜਾਓ। ਜਿਹੜੇ ਲੋਕ ਉਧਰ ਨੂੰ ਜਾਣਗੇ ਨਾ, ਕਿਉਂਕਿ ਉਹ ਸਾਰਾ ਇਲਾਕਾ ਭਗਤਾਂ ਦਾ ਹੀ ਹੈ, ਫਿਰ ਨਾਰਾਜ਼ਗੀ ਤੁਹਾਡੇ ਤੇ ਹੋ ਜਾਣੀ ਹੈ। ਇਸ ਕਰਕੇ ਮੈਂ ਤਾਂ ਆਪਣਾ ਸੁਨੇਹਾ ਦੇਣਾ ਸੀ ਦੇ ਤਾ, ਤੇ ਸੋਚ ਵਿਚਾਰ ਕੇ ਯਾਤਰਾ ਕਰਿਆ ਕਰੋ ਹਮੇਸ਼ਾ, ਜਾਓ ਐਨ ਸੁੱਚੇ ਹੋ ਕੇ, ਸੱਚੇ ਹੋ ਕੇ, ਕੋਈ ਗੱਲ ਨਹੀਂ ਕਰਨੀ, ਬਾਣੀ ਪੜ੍ਹਦੇ ਜਾਣਾ, ਮਾੜਾ ਖਾਣਾ ਪੀਣਾ ਨਹੀਂ, ਮਾੜਾ ਬੋਲਣਾ ਨਹੀਂ, ਗੁਰੂ ਗੁਰੂ ਜਪਦੇ ਜਾਓ।
ਦੀਵਾਨ ਮੈਂ ਸਿਰਕ ਸਾਬਤ ਭਾਵ ਆਗਤ।
ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਬੇਨਤੀ ਕਰਨੀ ਹੈ, ਕਚਹਿਰੀਆਂ ਆਦਿਕ ਜਾਣਾ ਸਿਦਕ ਸਾਬਤ ਰਹੇ, ਤੇ ਭਾਵਨਾ ਮੇਰੀ ਜਿਹੜੀ ਹੈ ਉਹ ਬਣੀ ਰਹੇ ਹਰ ਪ੍ਰਕਾਰ ਨਾਲ, ਕਿਸੇ ਮੇਰਾ ਸਿਦਕ ਡੋਲੇ ਨਾ ਕਿਸੇ ਵੀ ਥਾਂ ਦੇ ਉੱਤੇ। ਇਉਂ ਗੁਰਾਂ ਦੇ ਅੱਗੇ ਬੇਨਤੀ ਕਰਨੀ ਕਿ ਜਿੱਥੇ ਵੀ ਜਾਵਾਂ ਮੇਰਾ ਆਦਰ ਵੀ ਬਣਿਆ ਰਹੇ। ਦੀਵਾਨ ਦੇ ਵਿੱਚ ਜਾਣਾ ਤਾਂ ਦੀਵਾਨ ਨਾਮ ਕਚਹਿਰੀਆਂ ਦਾ ਵੀ, ਕਚਹਿਰੀਆਂ ਆਦਿਕ ਜਾਣਾ, ਰਾਜੇ ਦੇ ਦਰਬਾਰ ਵਿੱਚ ਜਾਣਾ, ਸਰਕਾਰੀ ਦਰਬਾਰੇ ਜਾਣਾ, ਹਰ ਥਾਂ ਦੇ ਉੱਤੇ ਮੈਨੂੰ ਇੱਜ਼ਤ ਮਾਣ ਬਖਸ਼ੋ।
ਧਿਆਨ ਮੈਂ ਅਗਨ ਸੂਰ ਵਪ ਮੋਰਾ ਪੂਰ।
ਸੋ ਕਹਿੰਦੇ ਹੁਣ ਇਸ ਤਰੀਕੇ ਦੇ ਨਾਲ ਹੈ ਕਿ ਧਿਆਨ ਦੇ ਵਿੱਚ ध्यान जोड़न समय की जिहड़ी अरदास है ना गुरां दे चरणां विच करो कि मेरा शरीर अग्नि तो अग्नि जिहड़ी है ना अग्नि ते सूरज की तरह तेजवान होवे तपवान होवे इस तरीके नाल बेनती करनी कि महाराज कृपा करो मेरा तेज प्रताप बने इउं प्रताप भी गुरां तों मंगणा
लड़ाई मैं सुख साठ दिन रात आठ दिन मैं
तो कहन लड़ाई दे विच भी जा जाना उदों भी सुख शांति रहे शरीर दे उत्ते कोई कष्ट ना आवे इस तरह सतगुरु महाराज सच्चे पातशाह कहिंदे ने अरदासां बेनतियां कि अठे पहर तुहाडी मेरे ते मेहर बनी रहे जिवें कोई लड़ाई च गया सी बहुत पुरानी गल है 1971 च महापुरशां नूं कहण लग्या लड़ाई चले आ कोई शब्द दस दो कहिंदे रोगन ते अर सोगन ते जल जोगन ते बहु भांत बचाव है जब लड़ाई खत्म हो गई फिर आया मिलन फौजी कहिंदे की बनिया फौजी आ कहिंदे 3000 बंदा सी साडी पलटन दा मैं इकला ही मुड़ के आया बस कहिंदे इतना बमाड़मेंट हुई मैं तो 8-10 कंबल लपेट के मोर्चे च बड़ के लम्मा पै के यही शब्द पढ़ता रहा तुसी बचाया कहिंदे नहीं दसवें पातशाह ने बचाया उन्होंने ही तो बाणी पढ़ी है 17 अनेक चलावत कहाव तऊ तन एक ना लागन पावे वाहेगुरू रखते ने अरदास करके जाना
पाल की पाल सिख सदा सुखा
सो इस तरीके पालकी चढ़न वेले की अरदास पहले लोग पालकियां जाते सी कि महाराज सच्चे पातशाह सुख दे नाल रस्ता पैंडा तय होवे रस्ते विच भी अपने सिख नूं सुख बख्शना सुखाला रहा किसी सवारी करन समय भी यह गल्लां नोट करन वालियां बसते जाना अरदास करके जाओ भाई किते भी जाना बेनती कर जाओ घरों खड़ के कर लो भावें पोथियां दे अगे खड़ के बेनती कर लो कि महाराज सच्चे पातशाह सुखली यात्रा होवे सौखे रहिए बाणी पढ़ते जाइए नाम जपते जाइए आपां जिही जी बेनती कर जांगे उह जिहा काम बन जाएगा महाराज उही जी कृपा करदे ने महाराज जे कोई नाल दी सीट ते भी बैठे जे कोई गुरसिखी भेजे उत्थे भी महाराज उह जिही भेज दिंदे आ जे गालड़ी जे मिल जाए कोई सौण वाला मिल गया फिर सारा राह खराब हो जाना साडा तां तो इस तरीके नाल महाराज नूं इह भी बेनती करी दी आ महाराज बस वाले ड्राइवर नूं भी जरा समत बख्शो गंदियां कैसटां ना लाई जावे किते उह इस तरीके नाल महाराज नूं बेनती करो और मैं कोशिश तो की कि PRTC वाले कई ड्राइवरों नूं कथा दियां कैसटां दित्तियां बाला नहीं करते तो मैं जिहड़े तड़के बसा चलदियां 5-6 बजे वालियां ते कथा ला लिया करो वो जिहड़े बस च बैठे को कथा सुन लिया करेंगे भला हो जाया करूगा इस तरीके दे नाल आपां ड्राइवरों नूं भी प्रेरणा देनी है कि चंगियां कैसटां ला करन
पाप तेल तर्क तेल पीड़न मैं
हुण सारे जिहड़े दूसरे कर्म ने वो इस तरीके दे नाल के जिहड़ा पाप है उन्हां नूं परे करो कृपा करके पापां नूं परे भजा दिओ अते इसे प्रकार दे नाल जिहड़ी है तर्क दे विच भी मेहर भरिया हाथ रखो कोई पीड़ा ना आवे किसे तरीके दे नाल इह महाराज सच्चे पातशाह दे अगे इस तरह दीआं बेनतियां करनियां ने जो कोई कह दिंदा भाई तेरे ते फलाना कष्ट है कोई ग्रह आ अबल तां असीं मनदे नहीं पर कई बार हो भी जांदा कि इतना कष्ट आ जांदा जीव दे उत्ते ते फिर कहण वाले कोई कहूगा तू तेल दान कर तू मां दान कर तू ऐ कर उह साखी तां आपां सुणी लई है महाराज सच्चे पातशाह कहिंदे ने कड़ाह प्रसाद देग तैयार करो जपजी साहब पढ़ो आनंद साहब का पाठ करो गुरां दे अगे अरदास बेनती करनी कोई कुछ भी कही जावे तेरा कष्ट ऐं दूर होवेगा तू फलाना रंग पाया कर तू फलाना आ पाया कर जदों गुरु तेग बहादुर साहब नालों वड्डा होर कोई नहीं है या गुरु ग्रंथ साहब तो वड्डा होर कोई नहीं है तो फिर बेनतियां इत्थे क्यों ना करिए हर कार्ज लई शहीदां सिंघां दे चरणां च बेनतियां करिए महाराज तुसी ही रखना है असी होर किसे नूं नहीं जाणदे बस असी तां इक्को ही थोड़ा बचन लड़ बन्ने आ कि पाए गए जब ते तुमरे तब ते को आंख तरे ही आने हो राम रहीम पुराण कुरान अनेक कह मत एक न मान्य हो सिमरत शास्त्र वेद सबै भव भेद कहे हम एक न जाने हो श्री असपान कृपा तुमरी कर मैं ना कहो सब तोहे बखाने हो सगल द्वार को छाड़ कह कहो तुहारो द्वार बाए गए की लाज अस गोविंद दास द्वार इस करके मैं महाराज कुछ नहीं दान पुन करना मैं इन्ना कर सकदा अखंड पाठ करवाउणा ਸੰਗਤ ਨੂੰ ਪ੍ਰਸ਼ਾਦਾ ਛਕਾਉਣਾ ਤੇ ਅਰਦਾਸ ਬੇਨਤੀ ਕਰਾਉਣੀ, ਪੰਜਾਂ ਸਿੰਘਾਂ ਨੂੰ ਪ੍ਰਸ਼ਾਦਾ ਛਕਾ ਕੇ ਕੜਾਹ ਪ੍ਰਸ਼ਾਦ ਕਰਕੇ ਬੇਨਤੀਆਂ ਕਰਨੀਆਂ। ਤਾਂ ਮਹਾਰਾਜ ਕਹਿੰਦੇ ਉਹ ਦੂਜੇ ਚੱਕਰਾਂ 'ਚ ਨਾ ਪਿਓ, ਵੀ ਕੋਈ ਕੁਛ ਦਾਨ ਨੂੰ ਕਹਿੰਦਾ, ਕੋਈ ਕੁਛ ਦਾਨ ਨੂੰ ਕਹਿੰਦਾ, ਸਭ ਤੋਂ ਵੱਡਾ ਦਾਨ ਸੰਗਤ ਨੂੰ ਹੀ ਲੱਗਦਾ ਹੈ।
ਵਰਨ ਕਾ ਆਗਮ ਅਤੁਲ ਜਲ ਰਾਗਮ।
ਹੁਣ ਕਈ ਥਾਵਾਂ ਦੇ ਉੱਤੇ ਦਰਿਆਵਾਂ ਦੇ ਕਿਨਾਰਿਆਂ ਆਦਿ ਕਿਤੇ ਜਦੋਂ ਖੇਤੀਬਾੜੀ ਕਰਦੇ ਜਿਹੜੇ ਲੋਕ, ਉੱਥੇ ਪਾਣੀ ਜੇ ਦਰਿਆ 'ਚ ਆਵੇ ਤਾਂ ਉਹਦੀ ਸਲਾਬ ਨਾਲ ਖੇਤੀ ਹੁੰਦੀ ਹੈ। ਹੁਣ ਕਈ ਵਾਰ ਦਰਿਆਵਾਂ 'ਚ ਪਾਣੀ ਹੀ ਨਹੀਂ ਆਉਂਦਾ, ਖੇਤੀਬਾੜੀ ਮਾਰੀ ਗਈ ਜਿਵੇਂ ਇਸ ਵਾਰੀ ਮਾਰੀ ਗਈ, ਰੱਬ ਨੂੰ ਨਹੀਂ ਕੋਈ ਕਹਿੰਦਾ ਹੈ। ਹੋਰ ਪਾਸੇ ਝੰਡੇ ਚੱਕੀ ਫਿਰਦੇ ਆ, ਵਾਹਿਗੁਰੂ ਅੱਗੇ ਬੇਨਤੀ ਕਰਨੀ ਹੈ ਕਿ ਮਹਾਰਾਜ ਤੁਸੀਂ ਕਿਰਪਾ ਕਰੋ, ਇਹ ਸਭ ਖੇਤੀਆਂ ਤੁਹਾਡੀਆਂ ਬਖਸ਼ੀਆਂ ਹੋਈਆਂ ਨੇ, ਤੁਸੀਂ ਮਿਹਰ ਕਰਨੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਤਾਂ ਤਿਆਰ ਬੈਠੇ ਨੇ ਮਦਦ ਕਰਨ ਨੂੰ। ਮਹਾਰਾਜ ਕਹਿੰਦੇ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ, ਹੱਥ ਦੀ ਤਲੀ ਦੇ ਰੱਖਿਆ ਹੋਇਆ ਮਹਾਰਾਜ ਨੇ ਸਾਰਾ ਕੁਛ। ਮੰਗਣ ਵਾਲਾ ਕੋਈ ਦੇਖਿਆ ਕਦੇ ਆਇਆ ਇੱਥੇ? ਇੱਥੇ ਨਹੀਂ ਆਉਂਦਾ ਉਹ। ਮਹਾਰਾਜ ਕਹਿੰਦੇ ਨਾ ਕੋਈ ਅਰਦਾਸ ਕਰਦਾ, ਨਾ ਕੋਈ ਬੇਨਤੀ ਕਰਦਾ, ਨਾ ਕੋਈ ਦੇਖ ਕਰਦਾ, ਇਸ ਤਰੀਕੇ ਨਾਲ ਕੋਈ ਕੁਛ ਵੀ ਨਹੀਂ ਕਰਦਾ। ਆਹ ਕਹਿੰਦੇ ਜੇ ਸਿੱਖਾ ਤੂੰ ਕੋਈ ਭਾਈ ਕੰਮ ਕਰਨਾ ਤਾਂ ਸੁਣ ਲੈ, ਬੇਨਤੀ ਕਰ। ਵਰਨ ਕਾ ਆਗਮ, ਵਰਨ ਦੇਵਤੇ ਦਾ ਭਾਵ ਜਲ ਦਾ ਆਗਮ ਹੋਵੇ ਮਹਾਰਾਜ। ਉਹ ਤੁਲ ਜਲ ਰਾਗਮ, ਬਹੁਤ ਸਾਰਾ ਜਲ ਮੈਨੂੰ ਪ੍ਰਾਪਤ, ਮੇਰੀ ਖੇਤੀ ਨੂੰ ਜਿੰਨੇ ਪਾਣੀ ਦੀ ਲੋੜ ਹੈ, ਜਿੰਨੇ ਸਾਨੂੰ ਪੀਣ ਦੀ ਲੋੜ ਹੈ, ਜਿੰਨੇ ਸਾਨੂੰ ਇਸ਼ਨਾਨ ਦੀ ਲੋੜ ਹੈ, ਇਸ ਤਰੀਕੇ ਨਾਲ ਸਾਨੂੰ ਜਲ ਦੀ ਪ੍ਰਾਪਤੀ ਹੋਵੇ ਜੀ।
ਸਿਰ ਮੁਕਤ ਕੇ ਲਾਜ ਬਿਰਦ ਤਲ ਸਾਜ।
ਆਪ ਜੀ ਨੇ ਗਰੀਬ ਦਾ ਬਿਰਦ ਰੱਖਣਾ ਮਹਾਰਾਜ ਸੱਚੇ ਪਾਤਸ਼ਾਹ ਅਰਦਾਸ ਕਰੇ ਜਦੋਂ ਦਸਤਾਰ ਸਜਾਉਣੀ ਹੈ, ਦਸਤਾਰ ਬੰਦੀ ਵੇਲੇ ਤਾਂ ਡੱਬਾ ਕੜਾਹ ਪ੍ਰਸ਼ਾਦ ਬੜਾ ਕੁਛ ਆ ਗਿਆ। ਇਹ ਨਹੀਂ ਵੀ ਹੁਣ ਬੱਚੇ ਨੂੰ ਦਸਤਾਰ ਬੰਦੀ ਹੋ ਗਈ ਬਈ ਬਸ ਅੱਜ ਹੀ ਦੇਖ ਕਰਾਉਣੀ, ਨਹੀਂ। ਸਿਰ ਤੇ ਦਸਤਾਰ ਸਜਾਉਣ ਵੇਲੇ ਦਸਤਾਰ ਪਹਿਲਾਂ ਤਾਂ ਚੁਣਨੀ ਹੈ, ਝਾੜਨੀ ਹੈ, ਫਿਰ ਪੂਣੀ ਕਰਨੀ, ਜੇ ਕਰਨੀ ਪੂਣੀ ਕਰਨੀ ਹੈ। ਪਹਿਲਾਂ ਪੂਣੀ ਨਹੀਂ ਸੀ ਹੁੰਦੀ ਤਾਂ ਹੁਣੇ ਹੋਣ ਲੱਗੀਆਂ, ਚਲੋ ਪੂਣੀ ਕਰਨੀ ਹੈ ਆਪਾਂ ਨੇ। ਪੂਣੀ ਕਰਕੇ ਸਿਰ ਤੇ ਦਸਤਾਰ ਬੰਨਣੀ ਹੈ। ਦਸਤਾਰ ਬੰਨਣ ਤੋਂ ਪਹਿਲਾਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਖਾਲਸਾ ਤੇਰਾ ਮੁਕਟ ਹੈ ਇਹ ਤੇਰੇ ਸਿਰ ਦੇ ਉੱਤੇ, ਜਿਵੇਂ ਰਾਜਿਆਂ ਮਹਾਰਾਜਿਆਂ ਦੇ ਸਿਰ ਤੇ ਮੁਕਟ ਹੁੰਦਾ, ਖਾਲਸਾ ਤੇਰੇ ਦਸਤਾਰ ਤੇਰਾ ਮੁਕਟ ਹੈ। ਵਾਹਿਗੁਰੂ ਨੂੰ ਬੇਨਤੀ ਕਰੇ ਦਸਤਾਰ ਦੀ ਇਹ ਬਾਣੇ ਦੀ ਲਾਜ ਰੱਖਿਓ। ਪਤ ਰਾਖੀ ਗੁਰ ਪਾਰ ਬ੍ਰਹਮ ਤਜ ਪ੍ਰਪੰਚ ਮੋਹ ਵਿਕਾਰ ਨਾਨਕ ਸੋ ਰਾਧੀ ਅੰਤਰਾ ਪਾਰਾਵਾਰ, ਇਸ ਤਰ੍ਹਾਂ ਦੀਆਂ ਬੇਨਤੀਆਂ ਕਰਨੀਆਂ ਅਕਾਲ ਪੁਰਖ ਦੇ ਚਰਨਾਂ ਚ ਕਿ ਖਾਲਸੇ ਦਸਤਾਰ ਦੀ ਲਾਜ ਰੱਖਣੀ ਮਹਾਰਾਜ ਜੀ।
ਸਿੱਖ ਸਖਾ ਸੁਤ ਸਿੱਖ ਮਮ ਸਿੱਖ ਹਮਾਰਾ ਧਿਆਨ।
ਹੁਣ ਚੱਲਦੀਆਂ ਹੋਈਆਂ ਅਰਦਾਸਾਂ ਦੇ ਵਿੱਚੋਂ ਇੱਕ ਸਪੈਸ਼ਲ ਖਾਸ ਵਚਨ ਦਸਵੇਂ ਪਾਤਸ਼ਾਹ ਕਰ ਰਹੇ ਨੇ, ਕਹਿੰਦੇ ਸਿੱਖ ਹੀ ਮੇਰਾ ਪਿਆਰਾ ਹੈ, ਸਖਾ ਤੋਂ ਭਾਵ ਸਿੱਖ ਹੀ ਮੇਰਾ ਪੁੱਤਰ ਹੈ ਤੇ ਸਿੱਖ ਵਿੱਚ ਹੀ ਮੇਰਾ ਧਿਆਨ ਲੱਗ ਰਿਹਾ ਹੈ ਤੇ ਸਿੱਖ ਹੀ ਸੁੱਖਾਂ ਦੀ ਖਾਣ ਹੈ।
ਸੇਵੈ ਸਿੱਖ ਨਿਜ ਰੂਪ ਕੋ ਸਿੱਖ ਸੁੱਖਾਂ ਕੀ ਖਾਣ।
ਕਹਿੰਦੇ ਸਿੱਖ ਕਿਉਂਕਿ ਸੁੱਖਾਂ ਦੀ ਖਾਣ ਹੈ, ਜੋ ਸਿੱਖ ਨੂੰ ਸੇਮਦਾ ਹੈ ਨਾ, ਸੋ ਮੇਰੇ ਨਿਜ ਰੂਪ ਦੀ ਉਹ ਸੇਵਾ ਕਰ ਰਿਹਾ। ਸੰਗਤ ਵਿੱਚ ਤਾਂ ਬਹੁਤ ਸਿੱਖ ਬੈਠੇ ਨੇ, ਸੰਗਤ ਨੂੰ ਦੇਗ ਵਰਤਾਉਣਾ ਵੀ ਬੜੀ ਵੱਡੀ ਸੇਵਾ ਹੈ। ਵਿਤਕਰੇ ਤੋਂ ਬਿਨਾਂ ਸੰਗਤ ਨੂੰ ਲੰਗਰ ਵਰਤਾਉਣਾ, ਸਿੱਖਾਂ ਦੀ ਸੇਵਾ ਕਰਨੀ, ਕਿੰਨਾ ਕੁਛ ਆਪਣੇ ਕੋਲ ਹੈ। ਵਾਹਿਗੁਰੂ ਦੀ ਕਿਰਪਾ, ਨਗਰ ਕੀਰਤਨ ਵਿੱਚ ਕਿੰਨੀ ਸੇਵਾ ਮਿਲ ਜਾਂਦੀ ਹੈ, ਸੰਗਤ ਦੀ ਸੇਵਾ, ਲੰਗਰਾਂ ਦੀ ਸੇਵਾ ਗੁਰਪੁਰਬਾਂ ਤੇ ਮਿਲ ਜਾਂਦੀ ਹੈ। ਇਹ ਵੀ ਇੱਕ ਬੜੀ ਵੱਡੀ ਕਿਰਪਾ ਗੁਰਾਂ ਦੀ। ਨਹੀਂ ਤਾਂ ਕਈ ਇਲਾਕਿਆਂ ਦੇ ਵਿੱਚ ਜਿਵੇਂ ਮਸਕੀਨ ਜੀ ਕਹਿੰਦੇ ਸੀ ਇੱਕ ਵਾਰ ਕਥਾ 'ਚ, ਕਹਿੰਦੇ ਮੈਂ ਅਰਬ ਕੰਟਰੀ 'ਚ ਕਥਾ ਕਰਨ ਗਿਆ, ਕਹਿੰਦੇ ਇੱਕ ਬਜ਼ੁਰਗ ਆ ਕੇ ਮੇਰੇ ਗਲ ਨੂੰ ਲੱਗ ਕੇ ਰੋਣ ਲੱਗ ਗਿਆ ਬਾਜ਼ਾਰ 'ਚ। ਕਹਿੰਦੇ ਮੈਂ ਪੁੱਛਿਆ ਬਜ਼ੁਰਗਾ ਰੋਂਦਾ ਕਿਉਂ ਹੈ, ਕਹਿੰਦੇ ਪਤਾ ਨਹੀਂ ਕਿੰਨੇ ਸਾਲ ਹੋ ਗਏ ਸਿੱਖ ਦੇ ਦਰਸ਼ਨ ਕੀਤਿਆਂ ਨੂੰ, ਸਾਡੇ ਇਲਾਕੇ ਦਾ ਕਹਿੰਦੇ ਸਿੱਖ ਹੀ ਨਹੀਂ ਲੱਭਦਾ ਹੈ, ਤਿਆਰ ਪਰ ਤਿਆਰ ਖਾਲਸਾ ਕੋਈ ਅੰਮ੍ਰਿਤਧਾਰੀ ਮਿਲਦਾ ਨਹੀਂ। ਤੇ ਇਸ ਤਰੀਕੇ ਦੇ ਨਾਲ ਹੈ ਇਹ, ਸ਼ੁਕਰ ਕਰੋ ਇੰਨੀ ਸੰਗਤ ਆਪਣੇ ਕੋਲੇ ਹੈ, ਇੰਨਾ ਕੁਛ ਮਹਾਰਾਜ ਨੇ ਬਖਸ਼ਿਆ, ਇਹ ਸੰਗਤ ਦੀ ਭਾਵਨਾ ਨਾਲ ਸੇਵਾ ਕਰੋ, ਗੁਰਸਿੱਖਾਂ ਦੀ ਸੇਵਾ ਕਰੋ। ਤੇ ਮਹਾਰਾਜ ਕਹਿੰਦੇ ਇੱਥੋਂ ਹੀ ਸਾਰਾ ਕੁਛ ਮਿਲ ਜਾਣਾ ਹੈ।